بابا بسے دے گرام بکالے بن گر سنگت سکل سنڈالے یہ وطن کہہ سکے اس وطن لا کے پکھنڈیاں دی منڈی لگی بکالے دے اندر ستگرو ستے پاتشاہ جوتی جوت سمائے ایک پرسنگ آپ جی ڈاڈی سنگھ صاحبان سما رہے سن کہ پچھلی کوتا دے بڑا سونا پکھنڈ دا کھنڈن کر کے گرو نال جوڑن دی گل یہ اج بھی جو ورت رہی ہے یوں لگتا سی بھی ورتمان سمے دی کوتا ہے سی پامے اس ویلے نال سبندھت اتحاد دے پر لگتا یوں سی کیونکہ سما ایسا آ گیا کل جو کہ سکھ نہ دسے کوئی اج کوئی سکھ گاؤں کا تیار ہی نہیں وہ کہہ رہے کوئی نہ کوئی ڈگری تو ہوگی میرے کو کچھ تو کچھ تو ہو مجھے کل جو کوئی سکھ نہ دسے کوئی سب کوئی گرو کہا ہے گرو والی بھاونا جاگرت ہو گئی گرو ساڈا کیول ایک ہی ہے پرگٹ گران کی دے کہہ گتی گر آپن میں خالصے دینا دتی روپ ستگر گرو گرنتھا بولن ستگر سبد سمپاکھن نام گوبند کیرتن سنتھا کتنے حضور دے اپنے بچن گرو درش جی دیکھنا سری گرنتھ درسائے بات کرن گر سوچ ہے پڑا گرنتھ من لائے ایسے امرت وطن کیتے کہ آؤ ایسے ستگرو دے جو امرت وطن بات کرن گر سوچ ہے جڑا سکھ گرو گوبند سنگھ صاحب کہیں دے میرے نال گل کرنی چاہتا ہے میرے نال وچار سانجھے کرنے چاہتا ہے تو مہاراج کہندے پڑھا گرنتھ من لائے پھر من لا کے ارتھ سنے گرو گرنتھ صاحب دی بانی گرو دے نال سیدھیاں گلاں کرنیاں نے تے اج ساڈے وچ یہ بھی سوچ کھڑی ہو گئی جی بانی پڑھن دا کوئی لابھ نہیں جو بانی کہندی ہے وہ کرو بانی پڑھن دی گل آپ نے دیہ چورو پر پانی تہ نندا جے ہنگا آنی تے گرو پیارو یہ گل یاد رکھنی ہے جے تن بانی وسر جائے جو پکا روگی بل ای بلکہ جی میں کوڑی بل پڑے پکا رو کوڑ دا سکھ تو سکھ ہی نہ رہا جی بانی تو پھٹ گیا بانی تے بانا سکھ دی پہچان بانی بانا پنکھ پچھانو سنگ نام کس پنچھی جانو پہلے بانی پھر بانا بانی پہلے بانا بعد وچ ہے سو آؤ ستگرو بخشش کرن اج لاما دے پاٹھ دی سمارتی ہونی ہے چوتھی لاو گرو رام داس مہاراج ساکشات گرو رام داس دی آواز سن رہے ہیں اسی یہ گرو دی اپنی آواز ہے تیا سنگت گرو دا اپنا روپ ہے اس لیے گرو حاضر ہے جی دے اندر نشچے ہے اُدھے لیے حاضر ہے اس لیے بھائی جی نو نشچے ہی نہیں ہے تے اُدھے واسطے پرماتما بھی نہیں ستگرو سجی پاتشاہ بخشش کرن آؤ مندر تیاں اکاگر کرو گرو رام داس مہاراج سچے پاتشاہ اس غریب جس دیاں برہم نے پھیرے کراؤن تو انکار کیتا تے ستگرو آپ دا کارج نیپرے چڑھ تے دوسرا جگیاسو جو گیان دی پراپتی والا ہے یہ انہوں اخیرلی جڑی منزل ہے تریا پد جو ہے جنہوں دو ناما دے نال پکار ہوندا ہے چوتھا پد بھی کہندے ہیں تین بیاپے جگت کو تریا پاوے کوئے نانک سنت نرمل پائے جن من وسیا سوئے ہو جاؤ گا انہوں سپتک بھومکا بھی کہندے ہیں ستویں بھومکا جنہ دی ترتیب دھرم شاستراں وچ جویں لاما دے پاٹھ وچ پہلی لاو توں شروع ہوئی ہے سبھچھا پہلی سی تیرنا تنو مانسا جی دے تیسری لام دے دوپہرے آپ جی نے دو بجے ارتھ سنے نے تے چوتھی لاو شام دے سمے آپ جی سن جا رہے ہیں سبھچھا سبھچارنا یہ دوجی ہے تنو مانسا تیسری ہے ستوا پاٹھ جی دی ہن گل ہون لگی یہ چوتھی ہے اسن سخت یہ پنجویں ہے پدارتھ اگنی یہ چھویں ہے تریا یہ ستویں ہے ਜਦੋਂ ਅਸੀਂ ਇਹਨਾਂ ਗਿਆਨ ਦੀਆਂ ਭੂਮਿਕਾ ਨੂੰ ਨਹੀਂ ਪੜਿਆ, ਇਹਨਾਂ ਨੂੰ ਵਿਚਾਰਿਆ ਨਹੀਂ, ਮਨੁੱਖਾ ਸਰੀਰ ਖਤਮ ਹੁੰਦਾ ਜਾ ਰਿਹਾ ਹੈ, ਇਹ ਭੂਮਿਕਾ ਤੇ ਪਹੁੰਚਣਾ ਤਾਂ ਇੱਕ ਪਾਸੇ ਰਿਹਾ, ਮੈਨੂੰ ਤਾਂ ਇਉਂ ਲੱਗਦਾ ਵੀ ਆਪਾਂ ਤਾਂ ਰਸਤੇ ਵੀ ਨਹੀਂ ਪਏ ਇਹ, ਜਿਵੇਂ ਕਿਸੇ ਹੋਰ ਵਾਸਤੇ ਹੁੰਦਾ। ਤੇ ਉਸ ਭੂਮਿਕਾ ਦੀ ਗੱਲ ਦੂਸਰੇ ਅਰਥਾਂ ਵਿੱਚ ਆਏਗੀ। ਆਓ ਜੋ ਪਹਿਲਾ ਸਰਲ ਅਰਥ ਹੈ, ਬਿਲਕੁਲ ਅਣਜਾਣ ਤੋਂ ਅਣਜਾਣ ਵੀ ਜਿਹਨੂੰ ਸਮਝ ਲੈਣ, ਲਾਵਾਂ ਕੇਵਲ ਬੱਚੇ ਬੱਚੀ ਦਾ ਵਿਆਹ ਨਹੀਂ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸੰਸਾਰਕ ਔਰ ਪਰਿਵਾਰਕ ਕਾਰਜਾਂ ਨੂੰ ਸਫਲੇ ਕਰਨ ਵਾਸਤੇ ਇੱਕੋ ਹੀ ਬਾਣੀ ਉਚਾਰਨ ਕਰਕੇ, ਜਿਵੇਂ ਦੇਹੀ ਤੇ ਦੀਵਾ ਰੱਖ ਦਈਏ, ਵਿਹੜੇ ਤੇ ਅੰਦਰ ਚਾਨਣਾ ਹੋ ਜਾਂਦਾ, ਇੱਕੋ ਬਾਣੀ ਨਾਲ ਦੋ ਹੀ ਕਾਰਜ ਸਫਲੇ ਕਰ ਦੇ, ਸੰਸਾਰਕ ਵੀ ਔਰ ਪਰਿਵਾਰਕ। ਸੰਸਾਰਕ ਕਾਰਜ ਨੂੰ ਸਤਿਗੁਰੂ ਨੇ ਪ੍ਰਮਾਣ ਰੂਪ ਵਿੱਚ ਲੈ ਕੇ ਇਹਦਾ ਪ੍ਰਮਾਣ ਦੇ ਦਿੱਤਾ ਕਿ ਇਹੀ ਵਿਆਹ ਅੰਦਰ ਹੈ। ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਸਤ ਸੰਤੋਖ ਕਰ ਪਾਓ, ਇਹ ਕੁੜਮ ਕੁੜਮਾਈ ਲਈ ਆਇਆ। ਸਤ ਸੰਤੋਖ ਤੇ ਪ੍ਰੇਮ ਧਾਰਨ ਕਰਨਾ ਕੈਸੇ ਗੁਣ ਹਨ। ਸੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇਣ ਲੱਗੇ ਹਨ। ਤਿੰਨ ਪ੍ਰਕਰਮਾ ਹੋ ਗਈਆਂ, ਲਾਮ ਦਾ ਅਰਥ ਪ੍ਰਕਰਮਾ ਤੇ ਲਾਮ ਦਾ ਅਰਥ ਸਿੱਖਿਆ, ਲਾਮ ਦਾ ਅਰਥ ਭੂਮਿਕਾ, ਲਾਮ ਦਾ ਅਰਥ ਸੰਸਕ੍ਰਿਤ ਅਨੁਸਾਰ ਤੋੜਨ ਦੀ ਕਿਰਿਆ, ਪੇਕਿਆਂ ਵੱਲੋਂ ਤੋੜ ਕੇ ਸਹੁਰਿਆਂ ਨਾਲ ਜੋੜਨ ਦਾ ਭਾਵ ਇਹਦੇ ਵਿੱਚ ਆਇਆ ਸੰਸਕ੍ਰਿਤ ਦੇ ਅਨੁਸਾਰ, ਤੇ ਲਾਮ ਦਾ ਅਰਥ ਲਗਨ, ਐਸੇ ਭਾਵ ਨੂੰ ਰੱਖਣ ਵਾਲਾ ਇਹ ਸ਼ਬਦ ਹੈ ਜੀ। ਆਓ, ਜਿਸ ਪ੍ਰਕਾਰ ਗੁਰੂ ਰਾਮਦਾਸ ਬੱਚੇ ਬੱਚੀ ਨੂੰ ਆਪਣੇ ਦੁਆਰੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ, ਜਿੱਥੇ ਗੁਰੂ ਨਾਨਕ ਦੀ ਜੋਤ ਜਗਦੀ ਹੈ, ਪ੍ਰਕਰਮਾ ਕਰਾਉਣ ਲੱਗੇ ਨੇ ਤੇ ਵਿਆਹ ਦੀ ਇਸ ਰਸਮ ਨੂੰ ਅੰਤਮ ਰੂਪ ਦੇਣ ਲੱਗੇ ਨੇ, ਵਿਆਹ ਦੀ ਸੰਪੂਰਨਤਾ ਕਰਨ ਲੱਗੇ ਨੇ ਮਹਾਰਾਜ। ਤੇ ਆਓ, ਜਿਸ ਪ੍ਰਕਾਰ ਫਰਮਾਉਂਦੇ ਨੇ ਸੁਣੋ ਜੀ।
ਹਰ ਚੌਥੜੀ ਲਾਲ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਬਲਿਹਾਰ ਜਾਣ ਯੋਗ ਜੋ ਰਾਮ ਪਰਮੇਸ਼ਵਰ ਵਾਹਿਗੁਰੂ ਰਮਿਆ ਹੋਇਆ ਹੈ ਜੀ, ਤੇ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਬੱਚੇ ਬੱਚੀ ਇਹ ਤੁਹਾਡਾ ਕਾਰਜ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੀ ਓਟ ਲੈ ਕਰਕੇ ਹਰ ਚੌਥੜੀ ਲਾਭ ਮੈਂ ਚੌਥੀ ਲਾਭ ਚੌਥੀ ਪ੍ਰਕਰਮਾ ਤੁਹਾਡੀ ਕਰਾਉਣ ਲੱਗਿਆ ਹਾਂ, ਭਾਵ ਕਿ ਤੁਹਾਨੂੰ ਚੌਥੀ ਸਿੱਖਿਆ ਦੇਣ ਲੱਗਿਆ ਹਾਂ। ਸਤਿਗੁਰੂ ਕਹਿੰਦੇ ਤਿੰਨ ਸਿੱਖਿਆਵਾਂ ਪਿੱਛੇ ਦੇ ਦਿੱਤੀਆਂ, ਹਰ ਚੌਥੜੀ ਲਾਭ ਜਦੋਂ ਸ਼ੁਰੂ ਕੀਤੀ ਹੈ ਤੇ ਫਿਰ ਉਸ ਮਨ ਦੇ ਭਾਵ ਨੂੰ ਲੈ ਕੇ ਜੋ ਉਸ ਵੇਲੇ ਲੜਕੀ ਦੇ ਮਨ ਵਿੱਚ ਆਉਂਦੇ ਹਨ, ਮਨ ਸਹਿਜ ਭਇਆ, ਮਨ ਦੇ ਅੰਦਰ ਸ਼ਾਂਤੀ ਆ ਗਈ, ਪਤੀ ਦੀ ਪ੍ਰਾਪਤੀ ਹੋ ਗਈ, ਵਿਆਹ ਮੁਕੰਮਲ ਹੋਣ ਲੱਗਾ ਤੇ ਪਤੀ ਨੂੰ ਪਰਮਾਤਮਾ ਰੂਪ ਦੇ ਵਿੱਚ ਪਾਇਆ, ਹਰ ਪਾਇਆ ਪਤੀ ਨੂੰ ਪਰਮੇਸ਼ਵਰ, ਹਰ ਵਾਹਿਗੁਰੂ ਪਰਮੇਸ਼ਵਰ ਰੂਪ ਵਿੱਚ ਪਾਇਆ। ਤੇ ਇਸ ਨੂੰ ਜਿਵੇਂ ਗੁਰੂ ਨੇ ਕਿਹਾ ਕਿ ਪਤੀ ਨੂੰ ਪਰਮੇਸ਼ਵਰ ਸਮਝੀ, ਇਸ ਬੱਚੀ ਨੇ ਸਮਝ ਲਿਆ, ਗੁਰੂ ਦੀ ਸਿੱਖਿਆ ਦਾ ਅਸਰ ਹੋਇਆ ਔਰ ਸਵੀਕਾਰ ਕਰ ਲਿਆ ਹੈ।
ਗੁਰਮੁਖ ਮਿਲਿਆ ਸਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ।
ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਮੁਖ ਦੁਆਰਾ ਸੁਣ ਕੇ ਉਪਦੇਸ਼ ਕਿਹਾ, ਮਹਾਰਾਜ ਮੈਂ ਇਸ ਗੱਲ ਨੂੰ ਮੰਨਦੀ ਹਾਂ, ਮੇਰਾ ਪਤੀ ਮੈਨੂੰ ਗੁਰਮੁਖ ਮਿਲ ਗਿਆ ਤੁਹਾਡੀ ਕਿਰਪਾ ਦੇ ਨਾਲ। ਤੇ ਗੁਰਮੁਖ ਮਿਲਿਆ ਸੁਭਾਏ, ਸੁਤੇ ਸਿੱਖ ਤੁਹਾਡੀ ਕਿਰਪਾ ਦੇ ਨਾਲ ਗੁਰਮੁਖ ਮਿਲਿਆ, ਮੇਰੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਮਿੱਠੇ ਦਾ ਅਰਥ ਹੈ ਪਿਆਰਾ, ਮੈਨੂੰ ਮੇਰਾ ਪਤੀ ਇੰਨਾ ਪਿਆਰਾ ਲੱਗਦਾ ਕਿ ਮੈਨੂੰ ਪਰਮਾਤਮਾ ਦਾ ਰੂਪ ਹਰ ਦਾ ਰੂਪ ਇਹ ਦਿਸ ਰਿਹਾ ਹੈ, ਇਸ ਕਰਕੇ ਬਲਿਹਾਰ ਜਾਂਦੀ ਹਾਂ ਮੈਂ ਉਸ ਰਾਮ ਤੇ ਜੋ ਰਮਿਆ ਹੋਇਆ, ਕੁਰਬਾਨ ਜਾਵਾਂ ਉਸ ਵਾਹਿਗੁਰੂ ਜੀ ਤੇ।
ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ, ਅਨਜਨ ਹਰ ਲਿਵ ਲਾਈ।
ਤੇ ਉਸ परमेश्वर ने जो पति दिता है मीठा लाया, इदो दुनिया च मैनू कोई होर पति मीठा नहीं लगेगा। यह उपदेश गुरु ने दिता। ठाकर एक सवाई नार बहुते इस तरह कूड़ियार, बड़े खुले खुलासे शब्दां च कहिंदे जिन्ना नाम सुहागणी, जिन्हां नूं सुहागमंतियां कहा जांदा है, जिन्ना नाम सुहागणी तिन्ना झाक ना होर। इह तां गुरु ग्रंथ साहिब दीआं आवाज़ां ने भाई, उन्हां दा होर झाकण दा मतलब इह नहीं। ठाकर एक सवाई नार, दोनों नूं सांझा उपदेश ही दिता होया कि तीन दर्जे बना लेने ने पुरशां विच, बीबिया ने तीन दर्जे बना लेने पुरशां ने बीबिया विच, ते उन्हां तीन दर्जियां दे नाल फिर तकना पाप रूप नहीं होएगा। रज रज तको पाप नहीं लगेगा। ते जदों औरत नूं तकना आप तो बड़ी नूं मां दे रूप विच तकना, कोई दोष नहीं होएगा, मां वल वेखेदा पाप नहीं लग्या करेगा। बराबर दी नूं भैण दे रूप विच वेखना पाप लग नहीं सकदा, और कोई गलत भाव नहीं फुर सकदा। पाप तो छोटी नूं बेटी रूप च वेखांगे तां पाप दा सवाल ही पैदा नहीं हुंदा। इसलिए भाई गुरदास कहिंदे ने गुरु दा वचन मन जे तेरा मन कंट्रोल विच नहीं तां फिर पर तेरा रूप ना पेखा, फिर तां वेख ही ना, पर तेरा रूप ना पेखा नेत्र ते नेत्रां नूं वश कर लै। जे वेखना चाहुंदा है तां वेख पराईयां चंगियां मावां भैणां धीआं जाणा है, फिर इस भाव नाल वेख सकदा है तूं। यही बीबिया नूं उपदेश दिता, वड्डियां नूं पिता बराबरदियां नूं भरा ते छोटियां नूं पुत्र रूप दे अंदर वेखण दे नाल कोई दोष नहीं है। इस करके साध सिंह जी जदों पति मिठा लगे है, पति रूप दे अंदर, प्यार रूप दे अंदर, पति वर्गा संसार दे अंदर होर कोई नहीं प्रमाण है, अंतरी भाव दे अंदर आत्मा दा अपने परमात्मा नाल मेल होए। ओ मन दे विच वी हर मीठा लाया मेरे प्रभु ही है, हर मीठा लाया। जिन्हां बीबिया ने पति जिन्हां नूं मीठा लग्या प्यारा लग्या मेरे प्रभु पाया, मेरे प्रभु नूं पा गई, ते उन्हां दे उत्ते रहमत करदा परमेश्वर, ते आनंदन हरले बुलाई, फिर उन्हां दी नाम दे विच वी विरती लग जाएगी। एक सती ਉਹਦਾ ਪਤੀ ਕੋੜਾ ਸੀ, ਕੋੜੇ ਪਤੀ ਨੂੰ ਜਿਵੇਂ ਬੀਬੀ ਰਜਨੀ ਲਈ ਫਿਰਦੀ ਸੀ ਟੋਕਰੇ ਵਿੱਚ ਪਾ ਕੇ ਮੱਖੀਆਂ ਭਿੰਗਦੀਆਂ ਨੇ, ਉਹਦੇ ਤੇ ਕੱਪੜਾ ਪਾਇਆ ਸਿਰ ਤੇ ਚੁੱਕਿਆ ਖਾਰਾ ਜਾ ਰਹੀ ਹੈ, ਤੇ ਇੱਕ ਫਕੀਰ ਨੂੰ ਸੂਲੀ ਤੇ ਟੰਗਿਆ ਹੋਇਆ ਸੀ, ਸੂਲੀ ਤੇ ਟੰਗੇ ਦੀ ਜਾਨ ਛੇਤੀ ਨਹੀਂ ਨਿਕਲਦੀ। ਉਹ ਅਚਾਨਕ ਅੰਧੇਰੇ ਦੇ ਕਾਰਨ ਕਿਤੇ ਪਤੀ ਦੀ ਲੱਤ ਲੱਗ ਗਈ, ਟੋਕਰੇ ਚ ਸੀ कुछ तो सूई ते टंगया सी, दूसरा दुखी सी, ते उस वेले ने श्राप दे दिता, कहिंदा मर जा तेरा पति जिहड़ा टोकरे चुकी फिरदी, दिन चढ़दे नूं मर जाए, सूर चढ़दे तेरा पति मर जाए, मेरी लत मारी है, मैं तो पहली सूई ते टंगया होया सी। बीबी ने टोकरा रख दिता, कहिंदी फकीरा रब कृपा करे तेरा वचन, तू भी बंदगी वाला लगना, तेरे बचन नूं मैं कहिंदी नहीं भी झूठा होवे, पर तेनू भी लगता कि जिंदगी दे अंदर कितें कोई सती पति वरता औरत नहीं मिली होएगी। कहिंदी ले गल इउं है, तेरा बचन है भी दिन चढ़े पति मर जाए, जे मेरा पति वरता धर्म कायम है तां दिले नहीं चढ़े। गज के आखो सतनाम श्री वाहिगुरु। पुरातन इतिहास पढ़ो, अठ दिन जिन्ना समा गुजर गया पर सूरज नहीं चढ़िया, अठ दिन से लम्मी रात हो गई, तरसाल मच गया सारे, अनहोनी गल होगी जी हो नहीं सकती। देवत्या फिक्र पिया, बड़े देवत्या को पहुंच हुई, संसार की मर्यादा उलट हो जाएगी। ब्रह्मा विष्णु शिव जी चल के आए, कह लगे बीबी सूरज चढ़ लैन दे, सारी संसार की गति गलत फलत हो जाएगा, सब कुछ कह लगी नहीं। तिना लोगों के अंदर ऐ भगवान विष्णु तू होएगा प्यारा लोगों, पर मेरा तो विष्णु आ पिया इन्हें टोकरी,
ਮੇਰਾ ਤੇ ਇਸ਼ੂ ਇਹ ਹੈ ਤੂੰ ਹੋਏਗਾ ਲੋਕਾਂ ਦਾ ਭਗਵਾਨ, ਮੇਰਾ ਭਗਵਾਨ ਤੇ ਆ ਪਿਆ। ਕਹਿ ਹੁਣ ਵਾਲੀਆਂ ਬੀਬੀਆਂ ਲੈ ਕੇ ਕਰਨ ਵਾਲੇ ਨੂੰ ਭਗਵਾਨ ਮੰਨ ਲੈਂਦੀਆਂ, ਜਮੈਨ ਕਰਨ ਵਾਲਿਆਂ ਨੂੰ ਜਿਹਨਾਂ ਦੀ ਪੱਲੀ ਤੁਸੀਂ ਕਹਿ ਦਿੰਦੇ। ਤਿੰਨਾਂ ਲੋਕਾਂ ਦਾ ਮਾਲਕ ਚੱਕ ਕੇ ਆ ਗਿਆ, ਕਹਿੰਦੀ ਨਹੀਂ ਮੇਰਾ ਤਾਂ ਇਹੀ ਹੈ। ਇਹ ਮਹਾਰਾਜ ਨੇ ਕਿਹਾ ਬਚਨ ਮੋੜ ਲਵੇ ਆਪਣੇ।
ਭਗਵਾਨ ਜੀ ਕਹਿੰਦੇ ਮੈਂ ਆਪਣੇ ਪਿਆਰਿਆਂ ਦਾ ਕਦੇ ਬਚਨ ਵਾਪਸ ਨਹੀਂ ਕਰਾਇਆ ਬੀਬੀਏ, ਵੀ ਤੂੰ ਇੰਜ ਕਰ, ਮੇਰੇ ਤੇ ਇੱਕ ਗੱਲ ਦਾ ਯਕੀਨ ਕਰ ਵੀ ਤੇਰਾ ਪਤੀ ਇਸ ਮੇਰੇ ਮਹਾਤਮਾ ਦੇ ਬਚਨ ਦੇ ਅਨੁਸਾਰ ਇਹਦੀ ਵੀ ਗੱਲ ਰਹਿ ਜਾ, ਤੇਰੀ ਵੀ ਰਹਿ ਜਾ, ਤੈਨੂੰ ਮੈਂ ਵਿਧਵਾ ਨਹੀਂ ਹੋਣ ਦਿੰਦਾ, ਮੈਂ ਇਲਜ਼ਾਮ ਨਹੀਂ ਦਿੰਦਾ ਤੂੰ ਵਿਧਵਾ ਨਹੀਂ ਹੋ ਸਕੇਗੀ। ਕਹਿੰਦੀ ਫਿਰ ਠੀਕ ਹੈ। ਕਹਿੰਦੇ ਪਰ ਇੰਨੀ ਕੁ ਗੱਲ ਹੈ ਵੀ ਇੱਕ ਵਾਰੀ ਤੇਰਾ ਪਤੀ ਮਰ ਜਾਊਗਾ, ਮੈਂ ਦੁਬਾਰੇ ਜਿਉਂਦਾ ਕਰ ਦੇ, ਸੰਤ ਦੀ ਵੀ ਰਹਿ ਜਾ ਤੇਰੀ ਵੀ ਰਹਿ ਜਾ। ਕਹਿੰਦੀ ਚਲੋ ਇਹਦੇ ਵਿੱਚ ਕੋਈ ਹਰਜ ਨਹੀਂ। ਦਿਨ ਚੜਿਆ, ਪਤੀ ਦੀ ਮ੍ਰਿਤੂ ਹੋਈ, ਉਹ ਮਿੰਨਤਾਂ ਕਰਕੇ ਦੇਵਤਿਆਂ ਨੇ ਤਾਂ ਇਹ ਸਾਰੀ ਗਤੀ ਦੁਬਾਰੇ ਸ਼ੁਰੂ ਕਰਾਈ ਤੇ ਉਸੇ ਵੇਲੇ ਭਗਵਾਨ ਵਿਸ਼ਨੂੰ ਨੇ ਜਿਉਂਦਾ ਕੀਤਾ ਔਰ ਨਾਲੇ ਉਹਦਾ ਕੋਹ ਠੀਕ ਕੀਤਾ। ਪੁਰਾਤਨ ਗ੍ਰੰਥਾਂ ਦੇ ਅੰਦਰ ਇਹਦਾ ਬੜਾ ਭਾਰੀ ਹਵਾਲਾ ਦਿੱਤਾ। ਕਥਾ ਦੇ ਅੰਦਰ ਮਹਾਂਪੁਰਸ਼ ਬਚਨ ਸੁਣਾਇਆ ਕਰਦੇ ਸਨ, ਉਹਨਾਂ ਦੀਆਂ ਰਸਨਾ ਤੋਂ ਤੇ ਪ੍ਰਕਾਟਾਂ ਦੇ ਹੁਣ ਤੱਕ ਮੌਜੂਦ ਨੇ ਬਚਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ। ਸੋ ਇਸ ਕਰਕੇ ਕੋੜੀ ਪਤੀ ਮਿਲ ਗਿਆ ਤਾਂ ਵੀ ਮਿੱਠਾ ਲੱਗਿਆ, ਹੱਦ ਹੋ ਗਈ ਹੈ। ਜਿਹਦੇ ਤੇ ਕੋੜ ਹੈ ਉਹ ਵੀ ਰੱਬ ਦਿਸਿਆ। ਅੱਜ ਚੰਗੇ ਭਲੇ ਰੱਬ ਨਹੀਂ ਦਿਸਦੇ, ਚੰਗੇ ਭਲੇ ਵੀ ਜਿਹੜੇ ਨੇ ਉਹਨਾਂ ਚ ਲੱਖ ਅਪਰਾਧ ਦਿਸਦੇ ਨੇ, ਪਰ ਘੱਟ ਇਹ ਵੀ ਲਾਣਾ ਨਹੀਂ। ਇਹਨਾਂ ਨੂੰ ਵੀ ਬੀਬੀਆਂ ਆਪਣਾ ਅੰਗ ਨਹੀਂ ਦਿਸਦੀਆਂ, ਅਰਧ ਸਰੀਰੀ ਨਾਲ ਨਾ ਛੋਟੇ, ਤੇ ਇਹ ਵੀ ਪੁਰਾਣੀ ਮਨੂ ਦੀ ਭਾਸ਼ਾ ਬੋਲਦੇ ਹੈ, ਤੇ ਜਿਹਨੇ ਧਿਰਨਾ ਯੋਗ ਸ਼ਬਦ ਲਿਖੇ ਹੈ ਕਿਵੇਂ ਆਪਣੀ ਇਸਤਰੀ ਨਾਲ ਧਿਰਨਾ ਕਰ ਲਏਗਾ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹੈ, ਜਿਹਨੇ ਅੰਮ੍ਰਿਤ ਛਕਿਆ ਗੁਰੂ ਦਾ, ਉਹਨੂੰ ਬਚਨ ਚੇਤਿਆ ਕਿ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਧਾਇਓ, ਪਰ ਨਾਰੀ ਕੀ ਸੇਜ ਭੂਲ ਸੁਖਰੇ ਹੋਣਾ ਜਾਇਓ। ਇਹ ਬਚਨ ਨੇ ਸਾਡੇ ਗੁਰੂ ਦੇ, ਇਹਨਾਂ ਨੂੰ ਕਮਾਉਣਾ ਹੋਏਗਾ। ਸਿੱਖ ਸਿੱਖਣੀ ਰੂਪ ਚ ਦੋਨਾਂ ਨੇ ਆਓ, ਉਹਨਾਂ ਦੇ ਮਨ ਦੇ ਅੰਦਰ ਇਉਂ ਮਿੱਠਾ ਲੱਗਿਆ ਪਤੀ, ਇਹ ਸਿੱਖਿਆ ਗੁਰੂ ਰਾਮਦਾਸ ਜੀ ਦੇ ਰਹੇ ਹਨ।
ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਜੀ ਵਧਾਈ।
ਮਨ ਇੱਛਤ ਜਿਹੋ ਜਿਹਾ ਪਤੀ ਚਾਹੁੰਦੀ ਸੀ, ਮਹਾਰਾਜ ਕਹਿੰਦੇ ਬਚੀਏ ਤੈਨੂੰ ਰੱਬ ਨੇ ਹੋਇਆ ਦੇ ਦਿੱਤਾ। ਮਨ ਚਿੰਦਿਆ ਫਲ ਪਾਇਆ ਸੁਆਮੀ, ਮਾਲਕ ਤੈਨੂੰ ਮਿਲ ਗਿਆ, ਤੇ ਹੁਣ ਪਰਮੇਸ਼ਰ ਦੀ ਬੰਦਗੀ ਕਰ, ਹਰ ਨਾਮ ਦਾ ਚਿੰਤਨ ਕਰ, ਤੇ ਅੱਜ ਤੁਹਾਡੇ ਦੋਨਾਂ ਘਰਾਂ ਦੇ ਅੰਦਰ ਵਧਾਈਆਂ ਜਿਹੜੀਆਂ ਬੱਜੀ ਨਾਮ ਪ੍ਰਗਟ ਹੋਣਗਾ, ਵਿਆਹ ਦੀਆਂ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਰਹੀਆਂ ਹਨ।
ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਵਾਸੀ।
ਸਾਰੀ ਜਗ੼੍ਹਾ ਗੁਰੂ ਰਾਮਦਾਸ ਦੀ ਧੰਨ ਧੰਨ ਹੋ ਰਹੀ ਹੈ। ਬਰਾਤੀ ਸੱਜਣ ਬੱਚੀ ਵਾਲੇ ਮਾਂ ਪਿਓ ਨੇ ਤਾਂ ਧੰਨ ਕਰਨਾ, ਜਿਹੜੇ ਹੋਰ ਵੀ ਸਨ ਨਗਰਾਂ ਦੇ ਲੋਕ ਕਹਿੰਦੇ ਧੰਨ ਗੁਰੂ ਰਾਮਦਾਸ ਜੀ, ਇਹ ਗਰੀਬ ਦੀ ਵਾਹ ਫੜੀ ਤੁਸੀਂ, ਅੱਗੇ ਵਾਸਤੇ ਰਾਹ ਖੋਲ ਦਿੱਤਾ, ਅਸੀਂ ਬਾਹਮਣਾਂ ਦੀ ਜਾਇ ਨਹੀਂ ਕਰਾਂਗੇ ਫੇਰੇ ਕਰਾਉਣ ਵਾਸਤੇ, ਇਹ ਮਰਿਆਦਾ ਬਣੀ। ਮਹਾਰਾਜ ਕਹਿੰਦੇ ਨਹੀਂ ਭਾਈ, ਮੈਂ ਨੀ ਇਹ ਕੁਛ ਕੀਤਾ, ਦੇਖੋ ਕਿੱਡੀ ਨਿਮਰਤਾ ਹੈ। ਕਹਿੰਦੇ ਜੀ ਹੋਰ ਕਿਹਨੇ ਕੀਤਾ ਹੈ? ਕਹਿੰਦੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਇਹ ਤਾਂ ਮੇਰੇ ਨਿਰੰਕਾਰ ਨੇ, ਗੁਰੂ ਨਾਨਕ ਨੇ ਕਾਜ ਰਚਾਇਆ, ਮੈਂ ਨਹੀਂ ਰਚਾਇਆ। ਸਭ ਕੁਛ ਕਰਦੇ ਹੋਏ ਵੀ ਅਕਰਤਾ ਹੋ ਰਹੇ ਹਨ, ਮੈਂ ਨਹੀਂ ਕੀਤਾ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧੰਨ ਨਾਮ ਹੈ ਇਸਤਰੀ ਦਾ ਹਿਰਦੈ, ਤੇਰੇ ਹਿਰਦੇ ਦੇ ਅੰਦਰ ਨਾਮ ਦਾ ਖਿੜਾ ਆ ਜਾਣਾ ਚਾਹੀਦਾ। ਅੱਜ ਵਿਕਾਸ ਖਿੜਨਾ ਧੰਨ ਹਿਰਦੇ ਨਾਮ ਵਿਗਾਸੀ।
ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ।
ਸਤਿਗੁਰੂ ਕਹਿੰਦੇ ਨੇ ਆਪਣੇ ਜਨ ਸੇਵਕਾਂ ਨੂੰ ਅਥਵਾ ਦਾਸ ਹੋ ਕਰਕੇ ਕਹਿੰਦੇ ਨੇ, ਜਨ ਨਾਨਕ ਮੈਂ ਦਾਸ ਬੋਲਿਆ ਇਹ ਚਾਰ ਲਾਵਾਂ ਦਾ ਪਾਠ, ਚੌਥੀ ਲਾਵੈ, ਚੌਥੀ ਲਾਭ, ਚੌਥੀ ਸਿੱਖਿਆ ਦਿੱਤੀ ਹੈ, ਤੇ ਇਹਦੇ ਵਿੱਚ ਮੁਕੰਮਲ ਵਿਆਹ ਕਰ ਦਿੱਤਾ, ਤੇ ਬੀਬੀ ਨੇ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਪਾਇਆ। ਕਿਹੜਾ ਪਰਮੇਸ਼ਵਰ? ਜਿਹੜਾ ਪ੍ਰਭੂ ਨਾਸ ਤੋਂ ਰਹਿਤ ਹੈ, ਤੇ ਉਸ ਪਰਮੇਸ਼ਵਰ ਦਾ ਰੂਪ ਮੰਨ ਲਿਆ। ਕਹਿਣ ਤੋਂ ਭਾਵ ਕਿ ਪ੍ਰੋ ਪਰਮੇਸ਼ਵਰ ਕਰ ਜਾਣਿਆ, ਸੀਲ ਸੰਜਮ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਪ੍ਰੋ ਪਰਮੇਸ਼ਵਰ ਕਰ ਜਾਣਿਆ, ਧੰਨ ਸਤੀ ਦਰਗ ਹੈ ਪ੍ਰਵਾਨਿਆ। ਉਹ ਪ੍ਰਵਾਨੀ ਹੋ ਗਈ, ਪਤੀ ਵਰਤਾ ਔਰਤ ਕਿਸੇ ਤਪਸਵੀ ਤੋਂ, ਕਿਸੇ ਜੋਗੀਸਰ ਤਪੀਸਰ ਤੋਂ ਘੱਟ ਨਹੀਂ, ਉਸ ਤੋਂ ਅੱਗੇ ਹੈ।
ਫਰੀਦ ਸਾਹਿਬ ਦੀ ਸਾਖੀ 36 ਵਰਿਆਂ ਦਾ ਤਪ ਇੱਕ ਸਤਵੰਤੀ ਦੇ ਅੱਗੇ ਹਾਰ ਗਿਆ ਸੀ, ਜਿਹੜੀ ਰੰਗ ਰਤੜੀ ਪਾਣੀ 100 ਮੀਲ ਤੇ ਬੁਝਾ ਦਿੱਤਾ ਸੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਇਸ ਸਰਲ ਅਰਥ, ਇਸ ਉਹ ਅਰਥ ਜਿਹੜਾ ਬਿਲਕੁਲ ਅਣਜਾਣ ਤੋਂ ਅਣਜਾਣ ਦੇ ਵੀ ਸਮਝ ਆਉਣ ਲੱਗਿਆ ਕੋਈ ਬਹੁਤਾ ਖੇਚਲ ਨਹੀਂ ਹੁੰਦੀ। ਤੇ ਹੁਣ ਦੂਸਰੇ ਅਰਥ ਵਿੱਚ ਇਕਾਗਰਤਾ ਤਾਂ ਪਹਿਲਾਂ ਹੀ ਬਹੁਤ ਹੈ, ਦੂਸਰੇ ਅਰਥ ਵਿੱਚ ਕੁਛ ਥੋੜਾ ਜਿਹਾ ਜ਼ਿਆਦਾ ਸਚੇਤ ਹੋਣ ਦੀ ਲੋੜ ਹੈ, ਉਹ ਗੁਣ ਅਰਥ ਹੈ ਦੇ ਨਾਲ। ਆਓ ਜਿਸ ਪ੍ਰਕਾਰ ਸਤਿਗੁਰੂ ਇਹ ਕਾਰਜ ਕਰਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਵਿਆਹ ਵਾਲਿਆਂ ਨੂੰ ਕਿ ਭਾਈ ਲੰਗਰ ਛਕੋ, ਲੰਗਰ ਵੀ ਸਤਿਗੁਰੂ ਨੇ ਕੋਲਾਂ ਛਕਾਇਆ, ਤੇ ਤੁਹਾਡਾ ਜੋ ਜੀ ਕਰਦਾ ਲੰਗਰ ਵਿੱਚ ਪਾ ਦਿਓ, ਇਹ ਤੁਹਾਡੀ ਆਪਣੀ ਸ਼ਰਧਾ ਹੋਏਗੀ। ਬਰਾਤੀਆਂ ਨੂੰ ਰੋਟੀ ਉੱਥੇ ਹੀ ਖਵਾ ਦਿੱਤੀ, ਗਰੀਬ ਦੀ ਲੜਕੀ ਦਾ ਵਿਆਹ ਕਰ ਦਿੱਤਾ, ਅੱਗੇ ਵਾਸਤੇ ਹਜ਼ੂਰ ਨੇ ਹੁਕਮ ਕਰ ਦਿੱਤਾ ਕਿ ਗੁਰੂ ਪਿਆਰਿਓ, ਜਿਹੜੇ ਗੁਰੂ ਕੇ ਸਿੱਖ ਨੇ ਤੇ ਅੱਜ ਤੋਂ ਬਾਅਦ ਲਾਵਾਂ ਜਿਹੜੀਆਂ ਨੇ ਤੇ ਲਾਵਾਂ ਇਸ ਤਰ੍ਹਾਂ ਹੀ 4 ਲਾਵਾਂ ਇਹ ਪਾਠ ਇੱਕ ਇੱਕ ਲਾਮ ਕਰਕੇ ਬੋਲਣਾ, ਪ੍ਰਕਰਮਾਂ ਕਰਨੀਆਂ ਗੁਰੂ ਦੀਆਂ, ਤੇ ਜਿੰਨੀ ਦੇਰ ਤੱਕ ਗੁਰੂ ਸਾਹਿਬਾਨਾਂ ਦੇ ਸਰੀਰ ਹਾਜ਼ਰ ਸਨ ਸਰੀਰਾਂ ਦੀਆਂ ਪ੍ਰਕਰਮਾਂ ਹੁੰਦੀਆਂ ਰਹੀਆਂ, ਤੇ ਉਸ ਤੋਂ ਬਾਅਦ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾਂ ਸ਼ੁਰੂ ਹੋ ਗਈਆਂ। 10ਵੇਂ ਪਾਤਸ਼ਾਹ ਦੇ ਸਮੇਂ ਇੱਕ ਵਚਨ ਆਉਂਦਾ, ਉਹ ਵਚਨ ਇਹ ਸੀ, ਇੱਕ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਜਿਹੜੀਆਂ ਗੁਪਤ ਰੂਹਾਂ ਹਨ ਯਾਨੀ ਭੂਤ ਪ੍ਰੇਤ ਵੀ ਇਹ ਹੁੰਦੇ ਨੇ ਵੀ ਜਾਂ ਲੋਕਾਂ ਨੇ ਐਵੇਂ ਗੱਲ ਬਣਾਈ ਹੋਈ ਹੈ? ਮਹਾਰਾਜ ਕਹਿੰਦੇ ਨਹੀਂ ਭਾਈ, ਬਾਣੀ ਦੇ ਵਿੱਚ ਜ਼ਿਕਰ ਆਉਂਦਾ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾ ਚ ਇਹ ਹੈ, ਕਿੰਨੀ ਕਰੋੜਾਂ ਹੀ ਨੇ। ਤੇ ਸਤਿਗੁਰੂ ਮਹਾਰਾਜ ਨੇ ਇੱਕ ਵਚਨ ਕੀਤਾ, 100 ਸਾਥੀ ਚਾਹੁੰਦਾ ਹੈ ਵਚਨ, ਸਰਬ ਭੂਤ ਆਪ ਵਰਤਾਰਾ, ਇੰਨਾ ਵਚਨ ਕਿਹਾ ਹੈ ਤੇ ਭੂਤਾਂ ਦੇ ਔਰ ਭੂਤਣੀਆਂ ਦੇ ਟੋਲਿਆਂ ਦੇ ਟੋਲੇ ਸਾਹਮਣੇ ਪ੍ਰਗਟ ਹੋ ਗਏ। ਸਿੱਖ ਹੈਰਾਨ ਹੋ ਕੇ ਕਹਿੰਦੇ ਮਹਾਰਾਜ ਕਹਿੰਦੇ ਉਹੀ ਨੇ ਭਾਈ ਜਿਹੜੇ ਤੁਸੀਂ ਕਹਿੰਦੇ ਸੀ ਵੀ ਹੈ ਜਾਂ ਨਹੀਂ, ਆਪਣੀ ਅੱਖਾਂ ਨਾਲ ਵੇਖ ਲਓ। ਇਹ ਕਹਿੰਦੇ ਮਹਾਰਾਜ ਜੇ ਆ ਗਿਆ ਕਰੋ, ਅਸੀਂ ਗੱਲ ਕਰ ਲਈਏ ਕੁਛ ਇਹਨਾਂ ਨਾਲ, ਕਹਿੰਦੇ ਹਾਂ ਕਰ ਲਓ। ਸਿੱਖ ਉੱਠੇ, ਉਹਨਾਂ ਨੂੰ ਉਹ ਪਿੱਛੇ ਹਟਣ, ਕਹਿੰਦੇ ਸਿੱਖ ਦੇ ਨੇੜੇ ਨਹੀਂ ਹੋ ਸਕਦੇ, ਬਾਣੀ ਪੜ੍ਹਨ ਵਾਲੇ ਛੇਕ ਆਉਂਦਾ ਸਾਨੂੰ, ਕਹਿੰਦੇ ਦੂਰ ਖੜ ਕੇ ਗੱਲ ਕਰੋ, ਅਸੀਂ ਤਾਂ ਮਹਾਰਾਜ ਦੇ ਹੁਕਮ ਦੇ ਬੰਨੇ ਆਏ ਹਾਂ, ਅਸੀਂ ਆ ਨਹੀਂ ਸਕਦੇ ਇਹੋ ਜਿਹੇ ਸਥਾਨਾਂ ਤੇ, ਇਹ ਹੁਕਮ ਹੋ ਗਿਆ ਤਾਂ ਆਏ ਹਾਂ, ਪੁੱਛੋ ਜੋ ਪੁੱਛਣਾ। ਕਹਿੰਦੇ ਤੁਸੀਂ ਕਿੰਨੇ ਕੋ? ਕਹਿੰਦੇ ਸੀ ਤਾਂ ਅਸੀਂ ਬਹੁਤ ਪਰ ਘੱਟ ਗਏ। ਇਹ ਕੀ ਗੱਲ ਹੋ ਗਈ, ਕੋਈ ਬਿਮਾਰੀ ਪੈ ਗਈ ਖਾਸ ਕਿਸਮ ਦੀ ਜਿਹੜੇ ਘੱਟ ਗਏ ਤੁਸੀਂ, ਕੀ ਹੋ ਗਿਆ? ਕਹਿੰਦੇ ਹੋਣਾ ਕੀ ਸੀ, ਚੌਥੇ ਜਾਮੇ ਚ ਗੁਰੂ ਨਾਨਕ ਨੇ ਗੁਰੂ ਰਾਮਦਾਸ ਰੂਪ ਹੋ ਕਰਕੇ ਲਾਵਾਂ ਉਚਾਰਨ ਕਰ ਦਿੱਤੀਆਂ। ਕਹਿੰਦੇ ਇਹ ਲਾਵਾਂ ਐਸੀਆਂ ਉਚਾਰਨ ਕੀਤੀਆਂ ਦਰਗਾਹੀ ਵਚਨ ਜੀ, ਜਿਸ ਲਾੜੇ ਤੇ ਲਾੜੀ ਦੇ ਵਿਆਹ ਤੇ ਇਹ ਲਾਵਾਂ ਦਾ ਪਾਠ ਹੋ ਜਾਂਦਾ ਹੈ, ਇਹ ਮਰ ਕੇ ਸਾਡੇ ਵਿੱਚ ਨਹੀਂ ਰਲਦੇ ਹਨ, ਨਹੀਂ ਤਾਂ ਬਹੁਤ ਰਲਦੇ ਸੀ, ਹੁਣ ਘੱਟ ਗਏ ਸੀ। ਇਹ ਮਹਾਤਮਾ ਸਾਹਿਬ ਸਿੰਘ ਜੀ ਲਾਵਾਂ ਦਾ ਪਾਠ ਐਵੇਂ ਨਹੀਂ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰੇਤਾਂ ਦੀ ਜੋਨ ਤੋਂ ਬਚਾ ਲਿਆ ਸਿੱਖਾਂ ਨੂੰ, ਜਿਨ੍ਹਾਂ ਦੇ ਸ਼ੇਰੇ ਹੁੰਦੇ ਸਨ ਬਹੁਤ ਸਾਰੇ ਮਰ ਕੇ ਜੋ ਕਚੀਲ ਹੋ ਕੇ ਮਰਦੇ ਪ੍ਰੇਤ ਬਣ ਗਏ, ਇਹ ਮਹਾਂਪੁਰਸ਼ਾਂ ਦਾ ਵਚਨ ਟੇਪ ਹੋਇਆ ਸਾਹਿਬ ਸਿੰਘ ਜੀ। ਸੋ ਇਸ ਕਰਕੇ ਆਓ ਹੁਣ ਜਿਹੜਾ ਅੰਤਰੀ ਭਾਵ ਹੈ ਉਹਦੇ ਲਈ ਬੜਾ ਯਤਨ ਕਰਨ ਤੋਂ ਵੀ ਫਿਰ ਵੀ ਥੋੜਾ ਜਿਹਾ ਸਮਾਂ ਸਾਹਿਬ ਸਿੰਘ ਜੀ ਕਿਉਂਕਿ ਆਪਣੇ ਸਮੇਂ ਅਨੁਸਾਰ ਜਾਂਦਾ, ਤੇ ਗੁਰੂ ਕਿਰਪਾ ਕਰੇ ਆਓ ਅੰਤਰੀ ਭਾਵ ਦੇ ਜੋ ਅਰਥ ਹਨ ਤੇ ਜਿਹੜੇ ਸਮਝਣ ਵਾਲੇ ਨੇ, ਤੇ ਗੁਰੂ ਕਿਰਪਾ ਕਰੇ ਆਓ ਸਤਿਗੁਰੂ ਜੀ ਉਚਾਰਨ ਕਰਦੇ ਨੇ, ਹੇਜ ਗਿਆ ਸੂ ਇਹ ਬਈ ਤੂੰ ਹੁਣ ਗਿਆਨ ਦੇ ਲਾਇਕ ਹੋ ਗਿਆ, ਬਰਤਨ ਤੇਰਾ ਬਿਲਕੁਲ ਠੀਕ ਹੈ, ਦੀਵਾ ਤੇਲ ਬੱਤੀ ਤਿਆਰ ਹੈ, ਹੁਣ ਤੀਲਾ ਹੀ ਲਾਉਣ ਦੀ ਕਸਰ ਹੈ, ਦੀਵਾ ਬਲਦਾ ਦੇ ਦਿਓ ਸਮ ਸਰ ਪਰਮਾਣ ਹੈ, ਜਦੋਂ ਦੀਵੇ ਤੋਂ ਦੀਵਾ ਜਲ ਜਾਏ ਫਿਰ ਰੋਸ਼ਨੀ ਘੱਟ ਨਹੀਂ ਹੋਇਆ ਕਰਦੀ। ਜਦੋਂ ਬ੍ਰਹਮ ਗਿਆਨੀ ਬ੍ਰਹਮ ਸਰੂਪ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗਿਆਨਵਾਨ ਹੋ ਜਾਏ ਤਾਂ ਗਿਆਨ ਦੇ ਵਿੱਚ ਨਹੀਂ ਕੋਈ ਫਰਕ, ਗਿਆਨ ਤਾਂ ਇੱਕੋ ਹੀ ਜ਼ਰੂਰ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਉਹਨੂੰ ਬ੍ਰਹਮ ਗਿਆਨ ਦੀ ਚੌਥੀ ਭੂਮਿਕਾ ਸੱਚਾ ਪਾਤ ਕਹਿੰਦੇ ਨੇ, ਇਸ ਨੂੰ ਇਹ ਚੌਥੀ ਭੂਮਿਕਾ ਗਿਆਨ ਦੀ ਸ਼ੁਰੂ ਕਰਨ ਲੱਗੇ ਹਨ। ਸੁਣੋ ਜੀ,
ਹਰ ਚੌਥੜੀ ਲਾਲ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਬਲਿਹਾਰ ਜਾਣ ਯੋਗ ਰਾਮ, ਪਰਮੇਸ਼ੁਰ ਵਾਹਿਗੁਰੂ ਜੀ, ਤੇ ਉਸ ਤੋਂ ਬਲਿਹਾਰ ਜਾਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ
ਕਹਿੰਦੇ ਹਰ ਚੌਥੜੀ ਲਾਗ, ਚੌਥੜੀ ਚੌਥੀ ਲਾਗ ਕੀ ਭੂਮਿਕਾ ਗਿਆਨ ਦੀ? ਚੌਥੀ ਭੂਮਿਕਾ ਕਿ ਆਤਮਾ ਨੇ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਤੀ ਰੂਪ ਪਰਮਾਤਮਾ ਨੂੰ ਸਵੀਕਾਰ ਕਰਨਾ, ਉਹਦੇ ਨਾਲ ਮੁਕੰਮਲ ਵਿਆਹ ਹੋਣਾ, ਸਤੂਆ ਪਾਤ ਵਿੱਚ ਜਾ ਕੇ ਵਿਆਹ ਹੋਣਾ, ਇਹ ਤੁਰਿਆ ਪਲ ਵਿੱਚ ਸਿੱਖ ਨੂੰ ਪਹੁੰਚਾ ਦੇਣਾ। ਗੁਰ ਚੇਲੇ ਵਿਵਾਹ ਹੋ, ਵਿਵਾਹ ਦਾ ਅਰਥ ਹੋਰ ਕੀ ਹੈ? ਵਿਵਾਹ ਦਾ ਅਰਥ ਹੈ ਮੇਲ ਦੋ ਪਰਿਵਾਰਾਂ ਦਾ, ਇਸਤਰੀ ਪੁਰਸ਼ ਦਾ, ਗੁਰੂ ਚੇਲੇ ਦਾ, ਮੇਲ ਦਾ ਹੀ ਅਰਥ ਵਿਆਹ। ਭਾਈ ਗੁਰਦਾਸ ਨੇ ਅਰਥ ਕੀਤਾ ਆਪਣੀਆਂ ਵਾਰਾਂ, ਗੁਰ ਚੇਲੇ ਵਿਵਾਹ ਹੋ, ਗੁਰੂ ਤੇ ਚੇਲੇ ਦਾ ਵਿਵਾਹ ਹੋਇਆ, ਭਾਵ ਕਿ ਗੁਰੂ ਤੇ ਚੇਲੇ ਦਾ ਮੇਲ ਹੋਇਆ। ਗੁਰ ਚੇਲੇ ਵਿਵਾਹ ਹੋ, ਤੁਰੀ ਚੜਾਇਆ, ਸਿੱਖ ਨੂੰ ਤੁਰਿਆ ਪਦ ਵਿੱਚ ਚੜਾ ਦਿੱਤਾ, ਉਹਦੀ ਬਿਰਤੀ ਤੁਰਿਆ ਪਦ ਵਿੱਚ ਚੜਾ ਦਿੱਤੀ। ਤਿੰਨ ਅਵਸਥਾ ਪਿੱਛੇ ਰਹਿ ਗਈਆਂ, ਤੀਨ ਵਿਆਪਾ ਜਗਤ ਕੋ, ਇਹ ਸੰਸਾਰ ਨੂੰ ਵਿਆਪਦੀਆਂ ਨੇ, ਤੁਰਿਆ ਪਾਵੈ ਹੋਏ। ਇਹਦੀ ਵਿਚਾਰ ਪ੍ਰਵਾਦ ਕਰਦੇ ਹਾਂ, ਪਹਿਲਾਂ ਇਸ ਤੁਕ ਦੇ ਅਰਥ ਕਰ ਲਈਏ। ਸਤਿਗੁਰ ਕਹਿੰਦੇ ਹਰ ਚੌਥੜੀ ਲਾਗ, ਇਹ ਜਿਹੜੀ ਚੌਥੀ ਭੂਮਿਕਾ ਹੈ ਸਤੂਆ ਪਾਤਕ, ਤੇ ਇਸ ਦੇ ਭੂਮਿਕਾ ਚ ਜਾਂਦਿਆਂ ਮਨ ਸਹਿਜ ਪਿਆ। ਮਨ ਦੇ ਵਿੱਚ ਕੀ ਹੁੰਦਾ? ਸਹਿਜ ਦਾ ਅਰਥ ਹੈ ਗਿਆਨ। ਮਨ ਸਹਿਜ ਪਿਆ ਹਰ ਪਾਇਆ, ਗਿਆਨ ਪ੍ਰਾਪਤ ਹੁੰਦਿਆਂ ਹੀ ਪਰਮਾਤਮਾ ਪ੍ਰਾਪਤ ਹੁੰਦਾ। ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਸਿਖਿਆਤਾਕਾਰ ਹੁੰਦੀ ਹੈ। ਬਲਿਹਾਰ ਜਾਈਏ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਜਿਸ ਨੇ ਆਪਣਾ ਹੀ ਇੱਕ ਦੂਸਰਾ ਸਰਗੁਣ ਸਰੂਪ ਧਾਰਨ ਕੀਤਾ, ਗੁਰੂ ਸਰੂਪ ਹੋ ਕਰਕੇ ਵਿਚਰੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਐਸੇ ਪਰਮੇਸ਼ਵਰ ਦਾ ਧੰਨਵਾਦ ਕਰੀਏ ਜੋ ਇਹ ਸਤੂਆ ਪਾਤਕ ਹੈ। ਸਾਸ ਜੀ ਇਸ ਦਾ ਜੋ ਨਾਮ ਹੈ ਚਤੁਰ ਸਤੂਆ ਪਾਤ ਗਿਆ, ਅਨੁਭਵ ਉਹਦਾ ਅਨੰਗ ਅਭੰਗ, ਅਨੁਭਵ ਉਹਦਾ ਅਭੰਗ। ਆਤਮ ਜਗ ਦਰਸਿਓ ਭਲੇ, ਕਿ ਕਿਸ ਪ੍ਰਕਾਰ ਹੈ? ਕਹਿੰਦੇ ਜਿਉ ਮਦ ਸਿੰਧ ਤੁਰੰਗ, ਤੇ ਜਿਵੇਂ ਸਿੰਧ ਸਮੁੰਦਰ ਦਾ ਨਾਮ ਹੈ, ਜਿਵੇਂ ਸਮੁੰਦਰ ਦੇ ਵਿੱਚੋਂ ਤੁਰੰਗ, ਉਹਦੇ ਵਿੱਚੋਂ ਲਹਿਰਾਂ ਉੱਠਣ, ਉਹਦੇ ਚ ਬੂੰਦ ਉੱਠੇ, ਇਹ ਇਸ ਭੂਮਿਕਾ ਦਾ ਸੂਤਰ ਹੈ ਵਿਧਾਨ ਦਾ, ਜਿਹਨੂੰ ਗੁਰਬਾਣੀ ਚ ਬੜੇ ਸਰਲ ਰੂਪ ਦੇ ਅੰਦਰ ਕਥਨ ਕੀਤਾ ਹੈ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਇਹਦੇ ਚ ਸਪਸ਼ਟ ਹੈ ਬਿਲਕੁਲ ਹੀ। ਕਹਿੰਦੇ ਸਮੁੰਦਰ ਦੀ ਝੱਗ, ਫੇਨ ਦਾ ਅਰਥ ਹੈ ਝੱਗ, ਫੇਨ ਬੁਦਬੁਦਾ ਪਾਣੀ ਦੀਆਂ ਬੂੰਦਾਂ, ਸਮੁੰਦਰ ਦੀਆਂ ਬੂੰਦਾਂ, ਉਹਦੇ ਤਰੰਗ ਤੇ ਉਹਦੀਆਂ ਲਹਿਰਾਂ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਸਤਿਗੁਰੂ ਕਹਿੰਦੇ ਨੇ ਗੁਰਮੁਖਾ, ਇਹ ਪਾਣੀ ਤੋਂ ਵੱਖਰੀਆਂ ਨਹੀਂ ਹੋ ਸਕਦੀਆਂ, ਜੇ ਲਹਿਰ ਪੈਦਾ ਹੋਊਗੀ ਤਾਂ ਪਾਣੀ ਵਿੱਚ ਪੈਦਾ ਹੋਊਗੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਬ, ਜਲ ਕੇਵਲ ਜਲ ਮਾਹੀ। ਜੇ ਸਮੁੰਦਰ ਵਿੱਚ ਲਹਿਰ ਬਣੀ ਹੈ ਤਾਂ ਉਹਦੇ ਚ ਕੋਈ ਵੀ ਚੀਜ਼ ਵਾਧੂ ਨਹੀਂ, ਲਹਿਰ ਸਾਰੀ ਉਹ ਪਾਣੀ ਦੀ ਹੈ। ਬਣੀ ਕਿਉਂ ਹੈ? ਬਣੀ ਹਵਾ ਦੇ ਸੰਯੋਗ ਕਰਕੇ, ਹਵਾ ਨੇ ਪਾਣੀ ਨੂੰ ਬਟਾ ਦੇ ਦਿੱਤਾ, ਉਹ ਬਟਾ ਉਧਰਦਾ ਚਲਿਆ ਜਾਂਦਾ ਹੈ, ਬਟ ਉਹਨੂੰ ਆਉਂਦਾ ਚਲਿਆ ਜਾਂਦਾ ਹੈ, ਕਿਨਾਰੇ ਤੇ ਜਾ ਕੇ ਆਪਣੀ ਮੰਜ਼ਿਲ ਸਮਾਪਤ ਹੋ ਜਾਂਦੀ ਹੈ ਉਸਦੀ। ਪਾਣੀ ਦਾ ਪਾਣੀ ਹੋ ਗਿਆ, ਜਲ ਕਾ ਜਲ ਹੂਆ ਰਾਮ, ਪਾਣੀ ਸੀ, ਪਾਣੀ ਦੀ ਬੂੰਦ ਪਾਣੀ ਚ ਦੇ ਕੇ ਸਮੁੰਦਰ ਬਣ ਜਾਂਦੀ ਹੈ। ਜੀਵ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਜਦੋਂ ਵੱਖਰਾ ਜੀਵ ਬੂੰਦ। ਕਹਿੰਦੇ ਜਿਹੜੇ ਬ੍ਰਹਮਾ ਵਿਸ਼ਨੂੰ ਵੀ ਦੇਖਦਾ ਵਿਧਾਨ ਦੇ ਅੰਦਰ ਪ੍ਰਮਾਣ ਹੈ, ਲਹਿਰੀ ਵਿਸ਼ਨ ਮਹੇਸ਼, ਇਹ ਬ੍ਰਹਮ ਦੀਆਂ ਲਹਿਰਾਂ ਹਨ, ਕੁਛ ਨਹੀਂ ਹੈ ਹੋਰ, ਇਹ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਵੇਖ ਰਹੇ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਬ੍ਰਹਮ ਸਮੁੰਦਰ ਦੀਆਂ ਲਹਿਰਾਂ ਹਨ, ਤੇ ਤੂੰ ਉਸੇ ਸਮੁੰਦਰ ਦਾ ਇੱਕ ਤਰੰਗ ਹੈ। ਪਰ ਸੰਸਾਰ ਦੀ ਰਚਨਾ ਜੈਸੀ ਜਲ ਤੇ ਬੁਧਬੁਧਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ। ਗੁਰੂ ਤੇਗ ਬਹਾਦਰ ਸਾਹਿਬ ਐਸਾ ਕਹਿੰਦੇ ਨੇ,